मेहरा कर मेरा दिया साया साडे का सवार दियो बेड़ी पवजल विचों दादा साडे कर तुसी मार दियो बेड़ी पवजल विचों दादा साडे कर तुसी मार दियो मेहरा कर मेहरा दिया साया
बैठ के किसे भौरे करनी सबर दी दसी है जंग सानू आसक किसे ने चांदनी चौंक अंदर मर के दसिया जिउण दा ढंग सानू मस्ती लत्ती ना तेरी मस्तानिया होए डिठा समय ने चड़कड़ी टंग तैनू ज्यों ज्यों सड़े पठियां बिच डह के त्यों त्यों चढ़े परवानिया रंग तैनू आओ एक बारी मेरे कलगियां वाले सतगुरां दी बख्शी होई फतेह करिए प्रवान सब तो पहला निमाणियां दे माण नेताणियां दे ताण न्योटियां दी ओट निपत्तियां दे पत नतेरियां दी तेर ने आसरियां दे आसरे जुगो जुग अटल ਚਵਰ ਤਖਤ ਦੇ ਮਾਲਕ ਨਾਮ ਬਾਣੀ ਕੇ ਬੋਹਿਤ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਆਪੋ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਇੱਕੋ ਵਾਰ ਕਹਿਣ ਦੇ ਉੱਤੇ ਦਿਓ ਪਿਆਰ ਦਾ ਸਬੂਤ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਫਲਾ ਕਰ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਗੁਰਮਤ ਦੀਆਂ ਵਿਚਾਰਾਂ, ਗੁਰ ਇਤਿਹਾਸ ਦੀਆਂ ਵਿਚਾਰਾਂ ਦੁਆਰਾ ਨਿਹਾਲ ਕਰਕੇ ਗਏ ਨੇ। ਔਰ ਕੁਝ ਕੁ ਸਮਾਂ ਇਹ ਸਨਮਾਨੇ ਜੇ ਜਥੇ ਨੂੰ ਪ੍ਰਾਪਤ ਹੋਇਆ ਆਪ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ। ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਆਪ ਗੁਰੂ ਦੀਆਂ ਸੰਗਤਾਂ ਦੇ ਨਾਲ ਸਤਿਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ। ਮੈਂ ਇਤਿਹਾਸ ਦੀ ਗੱਲ ਆਰੰਭ ਕਰਨ ਤੋਂ ਪਹਿਲਾਂ ਆਪ ਸੰਗਤਾਂ ਦੇ ਨਾਲ ਇੱਕ ਵਿਚਾਰ ਕਰਨੀ ਹੈ, ਉਸ ਤੋਂ ਬਾਅਦ ਇਤਿਹਾਸ ਦੀ ਲੜੀ ਆਰੰਭ ਕਰਾਂਗੇ। ਦੁਨੀਆਂ ਉੱਤੇ, ਸੰਸਾਰ ਦੇ ਉੱਤੇ ਅਨੇਕਾਂ ਧਰਮ ਨੇ, ਅਨੇਕਾਂ ਮਜ਼ਹਬ ਨੇ। ਹਰੇਕ ਧਰਮ ਆਪਣੀ ਜਗ੍ਹਾ ਦੇ ਉੱਤੇ ਸਤਿਕਾਰਯੋਗ ਹੈ। ਕਿਉਂਕਿ ਇਹ ਗੱਲ ਮੈਂ ਤਾਂ ਕਰਨ ਲੱਗਿਆ ਕਿ ਜੋ ਅੱਜ ਦਾ ਦਿਹਾੜਾ ਮਨਾਇਆ ਗਿਆ ਜੂਨ 84 ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਦੁਨੀਆਂ ਦੇ ਸਾਰੇ ਧਰਮ ਸਤਿਕਾਰਯੋਗ ਨੇ, ਪਰ ਦੁਨੀਆਂ ਉੱਤੇ ਜਿੰਨੇ ਵੀ ਧਰਮ ਨੇ ਹਰੇਕ ਧਰਮ ਦਾ ਪੈਰੋਗਾਰ ਜਦੋਂ ਵੀ ਆਪਣੇ ਧਰਮ ਨੂੰ ਦੇ ਵਿੱਚ ਰਹਿੰਦਾ ਹੋਇਆ ਅਰਦਾਸ ਬੇਨਤੀ ਕਰਦਾ, ਕੇਵਲ ਤਾਂ ਕੇਵਲ ਆਪਣੇ ਧਰਮ ਦਾ ਭਲਾ ਲੋੜਦਾ। ਦੁਨੀਆਂ ਉੱਤੇ ਸਰਮਾਉਰ ਧਰਮ ਸ਼ਬਦ ਗੁਰੂ ਹੋਣ ਦਾ ਮਾਣ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਾਪਤ ਹੋਇਆ। ਕਿਉਂ ਪ੍ਰਾਪਤ ਹੋਇਆ? ਦੁਨੀਆਂ ਦੇ ਜਿੰਨੇ ਵੇਦ ਸ਼ਾਸਤਰ ਗ੍ਰੰਥ ਨੇ ਕੇਵਲ ਤਾਂ ਕੇਵਲ ਆਪਣੇ ਧਰਮ, ਆਪਣੇ ਮਜ਼ਹਬ ਦਾ ਭਲਾ ਲੋੜਦੇ ਨੇ, ਪਰ ਇਹ ਮਾਣ ਗੁਰੂ ਨਾਨਕ ਦੇ ਸਿੱਖ ਨੂੰ ਪ੍ਰਾਪਤ ਹੋਇਆ। ਜਦੋਂ ਵੀ ਦੁੱਖ ਵੇਲੇ, ਸੁੱਖ ਵੇਲੇ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਉਹ ਅਰਦਾਸ ਕਰਦਾ, ਉਹਦੀ ਕੀਤੀ ਹੋਈ ਅਰਦਾਸ ਓਨੀ ਦੇਰ ਪ੍ਰਵਾਨ ਨਹੀਂ ਹੁੰਦੀ, ਉਹਦੀ ਕੀਤੀ ਹੋਈ ਅਰਦਾਸ ਓਨੀ ਦੇਰ ਅਧੂਰੀ ਹੈ ਜਿੰਨੀ ਦੇਰ ਆਪਣੇ ਮੁੱਖ ਦੇ ਵਿੱਚ ਉਹ ਉਚਾਰਦਾ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਡਰ। ਪਰ ਦੁਖਾਂਤ ਦੀ ਗੱਲ ਇਹ ਹੈ, ਇਹ ਸੰਸਾਰ ਤੇ ਦੁਨੀਆਂ ਦੇ ਉੱਤੇ ਪ੍ਰਾਤਨ ਸਮੇਂ ਤੋਂ ਲੈ ਕਰਕੇ ਅੱਜ ਤੱਕ ਇਹ ਸਿੱਖ ਧਰਮ ਨੂੰ ਖਤਮ ਕਰਨ ਦੀ ਖਾਤਰ ਅਨੇਕਾਂ ਪ੍ਰਕਾਰ ਦੇ ਯਤਨ ਕੀਤੇ ਗਏ। ਕਦੇ ਤੱਤੀਆਂ ਤਵੀਆਂ ਉੱਤੇ ਬਿਠਾਇਆ, ਕਦੇ ਸਾਡੇ ਗੁਰੂ ਸਾਹਿਬਾਨਾਂ ਨੂੰ ਤੱਤੀਆਂ ਤਵੀਆਂ ਉੱਤੇ ਬਿਠਾਇਆ, ਕਦੇ ਗੁਰੂ ਸਾਹਿਬਾਨਾਂ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਧੜ ਤੋਂ ਲਾਹਿਆ। ਕਿਤੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਫਰਜੰਦ 7 ਸਾਲ ਅਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੂੰ ਜਿੰਦਾ ਨੀਹਾਂ ਵਿੱਚ ਚਿਣਾਇਆ। ਕਿਧਰੇ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਿਹਨੇ ਆਪਣੇ ਜਮੂਰਾਂ ਦੇ ਨਾਲ ਮਾਤ ਵੀ ਤੜਵਾਇਆ, ਆਪਣੇ ਪੁੱਤਰ ਦਾ ਕਾਲਜਾ ਮੁੱਖ ਵਿੱਚ ਵੀ ਪਵਾਇਆ। ਇੱਥੇ ਉਹ ਵੀ ਸਮਾਂ ਆਇਆ ਜਦੋਂ ਮਹਾਨ ਯੋਧਿਆਂ ਨੂੰ ਚਰਖੜੀਆਂ ਉੱਤੇ ਚੜ੍ਹ ਕੇ ਸ਼ਹੀਦ ਕੀਤਾ ਗਿਆ। ਪਰ ਕਿਉਂ ਇਹ ਦੁਨੀਆਂ ਦੇ ਜਿੰਨੇ ਦੁੱਖ, ਦੁਨੀਆਂ ਦੇ ਜਿੰਨੇ ਤਸ਼ੱਦਤ ਕੇਵਲ ਤਾਂ ਕੇਵਲ ਸਿੱਖ ਕੌਮ ਦੇ ਹਿੱਸੇ ਵਿੱਚ ਆਏ? ਪਰ ਸਿੱਖ ਕੌਮ ਦੇ ਨਾਲ ਗਦਾਰੀ ਕਰਨ ਵਾਲੇ ਕੌਣ? ਜਿਹੜੇ ਗੁਰੂ ਨਾਨਕ ਦੇ ਘਰ ਦੇ ਵਿੱਚ ਪੈਦਾ ਹੋਏ, ਗੁਰੂ ਨਾਨਕ ਦੇ ਘਰ ਦੇ ਵਿੱਚ ਜਿਨ੍ਹਾਂ ਨੂੰ, ਜਿਨ੍ਹਾਂ ਦੀ ਬਾਂਹ ਗੁਰੂ ਨਾਨਕ ਦੇ ਘਰ ਨੇ ਫੜੀ, ਉਹੀ ਗੁਰੂ ਘਰ ਦੇ ਦੁਖੀ ਬਣ ਕੇ ਬਹਿ ਗਏ। ਆਓ ਇਤਿਹਾਸ ਦੀ ਲੜੀ ਨੂੰ ਆਰੰਭ ਕਰੀਏ। ਜਿਸ ਸਮੇਂ ਮੇਰੇ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਲਾਹੌਰ ਦੀ ਧਰਤੀ ਉੱਤੇ ਤੱਤੀਆਂ ਤਵੀਆਂ ਉੱਤੇ ਆਸਣ ਲਾਏ, ਸੀਸ ਉੱਤੇ ਗਰਮ ਰੇਤ ਪੁਆਏ, ਜਾਬਰਾਂ ਦੇ ਜ਼ਬਰ ਦਾ ਟਕਰਾ ਸਬਰ ਦੇ ਨਾਲ ਕਰਦੇ ਹੋਏ ਆਪਣੇ ਮੁੱਖ ਦੇ ਵਿੱਚੋਂ ਉਚਾਰਦੇ ਹੋਏ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਜਦੋਂ ਲਾਹੌਰ ਦੀ ਧਰਤੀ ਉੱਤੇ ਗੁਰੂ ਮਹਾਰਾਜ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਦੀ ਸ਼ਹੀਦੀ ਤੋਂ ਬਾਅਦ 'ਚ ਉਹਨਾਂ ਦੇ ਪਰਜੰਦ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖ਼ਤ ਉੱਤੇ ਬਿਰਾਜਮਾਨ ਹੋਏ। ਇਹ ਮਹਾਨ ਕਾਰਜ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ, ਬਾਬਾ ਜੇਠਾ ਜੀ, ਬਾਬਾ ਰਹਿ ਜੋਤ ਜੀ, ਇਹਨਾਂ ਮਹਾਨ ਗੁਰਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਿਆਈ ਦਾ ਤਿਲਕ ਲਾਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਪੰਜ ਪਿਆਲੇ, ਪੰਜ ਪੀਰ, ਸੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋ ਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖ਼ਤ ਉੱਤੇ ਵਿਰਾਜਮਾਨ ਹੋਏ, ਉਹਨਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਕਰਵਾਈ। ਉਸ ਤੋਂ ਉਪਰੰਤ ਗੁਰੂ ਮਹਾਰਾਜ ਨੇ ਭਰੇ ਦੀਵਾਨ ਦੇ ਅੰਦਰ ਜਦੋਂ ਗੁਰੂ ਦੀਆਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਜੁੜੀਆਂ, ਉਹਨਾਂ ਨੇ ਭਰੇ ਦੀਵਾਨ ਦੇ ਵਿੱਚ ਸੰਗਤਾਂ ਨੂੰ ਐਲਾਨ ਕੀਤਾ ਕਿ ਇਹਨਾਂ ਸਮੇਂ ਦੀਆਂ ਸਰਕਾਰਾਂ ਨੂੰ, ਸਮੇਂ ਦੇ ਹਾਕਮਾਂ ਨੂੰ, ਸਾਡੇ ਤੋਂ ਪਹਿਲਾਂ ਸਾਡੇ ਗੁਰੂ ਸਾਹਿਬਾਨਾਂ ਨੇ, ਵੱਡੇ ਬਜ਼ੁਰਗਾਂ ਨੇ, ਵੱਡਿਆਂ ਨੇ ਬੜੇ ਸ਼ਾਂਤਮਈ ਢੰਗ ਦੇ ਨਾਲ ਭਗਤੀ ਲਹਿਰ ਦੇ ਵਿੱਚ ਰਹਿੰਦਿਆਂ ਹੋਇਆਂ ਸਮਝਾਉਣ ਦਾ ਯਤਨ ਕੀਤਾ, ਪਰ ਜਾਬਰ ਲੋਕ ਪਿਆਰ ਦੀ ਬੋਲੀ ਨਹੀਂ ਸਮਝੇ। ਆਉਣ ਵਾਲਾ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਇਹਨਾਂ ਨੂੰ ਤਲਵਾਰ ਦੀ ਬੋਲੀ ਨਾਲ ਸਮਝਾਇਆ ਜਾਵੇ। ਗੁਰੂ ਮਹਾਰਾਜ ਨੇ ਭਰੇ ਦੀਵਾਨ ਦੇ ਅੰਦਰ ਗੁਰੂ ਕੀਆਂ ਸੰਗਤਾਂ ਨੂੰ ਐਲਾਨ ਕੀਤਾ ਕਿ ਜਿਹੜੀਆਂ ਸੰਗਤਾਂ ਨੇ ਗੁਰੂ ਦਰਬਾਰ ਦੇ ਵਿੱਚ ਆਉਣਾ, ਉਹ ਜਿੱਤੇ ਮਾਇਆ ਦੀਆਂ ਭਟਾਵਾਂ ਲੈ ਕੇ ਆਉਣਾ, ਨਾਲ ਮਾਇਆ ਦੀਆਂ ਭਟਾਵਾਂ ਦੇ ਸ਼ਸਤਰਾਂ ਦੀਆਂ ਭਟਾਵਾਂ ਲੈ ਕੇ ਆਉਣਾ। ਜੋ ਐਲਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਰੇ ਦੀਵਾਨ ਦੇ ਵਿੱਚ ਕੀਤਾ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਰਪਾਲੋਂ ਦਾ ਢਾਡੀ ਜੱਥਾ ਇਹੋ ਜਾਣੂ ਕਰਵਾ ਰਿਹਾ।
ਘੜੀ ਪੈਰ ਦੀ
ਲੱਭਣਾ ਇਹ ਲਾਜ ਮੁਗਲਾਂ ਦੇ ਡੰਗ ਦਾ ਕਰਤਾ ਇਹ ਲਾਡ ਗੁਰੂ ਜੀ ਨੇ ਜੰਗ ਦਾ ਕਰਤਾ ਇਹ ਲਾਡ ਗੁਰੂ ਜੀ ਨੇ ਜੰਗ ਦਾ
ਮਹਾਰਾਜ ਨੇ ਭਰੇ ਦੀਵਾਨ ਦੇ ਵਿੱਚ ਇਸ ਗੱਲ ਦਾ ਐਲਾਨ ਕੀਤਾ ਕਿ ਬੜੇ ਸ਼ਾਂਤਮਈ ਢੰਗ ਦੇ ਨਾਲ ਸਮਝਾਉਣ ਦਾ ਯਤਨ ਕੀਤਾ, ਪਰ ਇਹ ਪਿਆਰ ਦੀ ਬੋਲੀ ਨਹੀਂ ਸਮਝੇ। ਹੁਣ ਮਾਲਾ ਦੇ ਨਾਲ ਨਾਲ ਹੱਥ ਵਿੱਚ ਤੇਗ ਵੀ ਪੜਨ ਦਾ ਸਮਾਂ ਆ ਰਿਹਾ। ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਬਹੀਰਾਂ ਕੱਤ ਕੇ ਗੁਰੂ ਮਹਾਰਾਜ ਦੇ ਪਵਿੱਤਰ ਦਰਬਾਰ ਦੇ ਅੰਦਰ ਪਹੁੰਚਣ ਲੱਗੀਆਂ। ਇਸੇ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਗਿਆ। ਗੁਰੂ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਬਿਰਾਜਮਾਨ ਹੋਣ ਤੋਂ ਉਪਰੰਤ ਉੱਤੇ ਢਾਡੀ ਵਾਰਾਂ ਆਰੰਭ ਕਰਵਾਈਆਂ। ਗੁਰੂ ਦੇ ਸੰਗਤਾਂ ਨੂੰ ਗੱਤਕਾ ਸਿਖਾਉਣਾ ਸਿਖਾਇਆ ਅਤੇ ਇਲਾਕੇ ਦੀਆਂ ਸੰਗਤਾਂ ਦੇ ਫੈਸਲੇ ਕਰਨ ਲੱਗੇ, ਨਿਪਟਾਰੇ ਕਰਨ ਲੱਗੇ। ਕੁਛ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਲੀ ਜੰਗ ਕੀਤੀ, ਅੰਮ੍ਰਿਤਸਰ ਦੀ ਜੰਗ ਹੋਈ, ਜਿਹਦੇ ਵਿੱਚ ਸਤਿਗੁਰਾਂ ਨੇ ਇੱਕ ਦਰੱਖਤ ਦੀ ਤੋਪ ਬਣਾ ਕੇ ਬੈਰੀ ਨੂੰ ਸਬਕ ਸਿਖਾਇਆ। ਦੂਸਰੀ ਜੰਗ ਗੁਰੂ ਹਰਗੋਬਿੰਦ ਮਹਾਰਾਜ ਨੇ ਹਰਗੋਬਿੰਦਪੁਰ ਦੀ ਲੜੀ। ਇਹਨਾਂ ਸਮਿਆਂ ਦੇ ਅੰਦਰ ਗੁਰੂ ਨਾਨਕ ਦਾ ਦਰ ਉਹ ਦਾਰਾ ਜਿੱਤੇ ਨਿਆਸਰੇ ਨੂੰ ਆਸਰਾ ਮਿਲਦਾ। ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਉਹ ਜਤੀਮ ਬਾਲਕ ਪਹੁੰਚਿਆ ਜਿਹਦਾ ਨਗਰ ਆ ਵੱਡੇ ਮੀਰ, ਜਿਹਦੇ ਮਾਤਾ ਪਿਤਾ ਬਚਪਨ ਦੇ ਵਿੱਚ ਚੜ੍ਹਾਈ ਕਰ ਗਏ, ਬਾਅਦ ਦੇ ਵਿੱਚ ਉਸ ਨੂੰ ਉਹਦਾ ਨਾਨਕਾ ਪਰਿਵਾਰ ਆਪਣੇ ਕੋਲ ਲੈ ਕੇ ਗਿਆ। ਨਾਨਕੇ ਪਰਿਵਾਰ ਨੇ ਵੀ ਉਸ ਨੂੰ ਨਾ ਚੱਲਿਆ। ਆਖਿਰਕਾਰ ਉਸ ਨੂੰ ਗੁਰੂ ਨਾਨਕ ਦੇ ਦਰ ਦੇ ਉੱਤੇ ਲਿਆਇਆ ਗਿਆ, ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਲਿਆਂਦਾ ਗਿਆ। ਗੁਰੂ ਨਾਨਕ ਦੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਬਾਲਕ ਪੈਂਦਾ, ਜਿਹਦਾ ਨਾਂ ਇਤਿਹਾਸ ਦੇ ਵਿੱਚ ਪੈਂਦੇ ਖਾਂ, ਉਹ ਪਲ ਕੇ ਵੱਡਾ ਹੋਇਆ, ਉਹ ਬੜਾ ਵੱਡਾ ਯੋਧਾ ਬਣਿਆ, ਜਰਨੈਲ ਬਣਿਆ। ਉਹਨੇ ਵੀ ਗੁਰੂ ਮਹਾਰਾਜ ਦੇ ਨਾਲ ਇਹਨਾਂ ਦੋ ਜੰਗਾਂ ਦੇ ਵਿੱਚ ਸਿੰਘਾਂ ਦੀ ਜਰਨੈਲ, ਸਿੱਖਾਂ ਦੀ ਫੌਜ ਦੇ ਆਗੂ ਬਣ ਕੇ ਇਹਨਾਂ ਜੰਗਾਂ ਦੇ ਵਿੱਚ ਫਤਿਹ ਹਾਸਲ ਕੀਤੀ। ਜਦੋਂ ਫਤਿਹ ਹਾਸਲ ਕੀਤੀ ਤਾਂ ਪੈਂਦੇ ਖਾਂ ਦੇ ਮਨ ਦੇ ਵਿੱਚ ਅਹੰਕਾਰ ਪੈਦਾ ਹੋ ਗਿਆ, ਕਿਉਂਕਿ ਸਤਿਗੁਰਾਂ ਦਾ ਪਾਵਨ ਵਚਨ ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਗੁਰੂ ਨਾਨਕ ਦੇ ਦਰ ਦੇ ਉੱਤੇ ਹਉਮੈ ਹੰਕਾਰ ਨਹੀਂ ਪਾਉਂਦਾ। ਜਦੋਂ ਪੈਂਦੇ ਖਾਂ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋਇਆ, ਉਹ ਆਖਣ ਲੱਗਿਆ, ਗੁਰਸਿੱਖਾਂ ਨੂੰ ਆਖਣ ਲੱਗਿਆ ਕਿ ਤੁਸੀਂ ਦੇਖ ਸਕਣ ਵਾਲੇ, ਮਾਲਾ ਪਹਿਰਨ ਵਾਲੇ, ਉਹ ਪਰਮਾਤਮਾ ਦਾ ਭਜਨ ਬੰਦਗੀ ਕਰਨ ਵਾਲੇ, ਤੁਸੀਂ ਮੈਦਾਨੇ ਜੰਗ ਦੇ ਅੰਦਰ ਕਿਤੇ ਜਿੱਤ ਹਾਸਲ ਕਰ ਲੈਂਦੇ ਜੇ ਕਿਤੇ ਮੈਂ ਨਾ ਹੁੰਦਾ। ਮਨ ਦੇ ਵਿੱਚ ਹਉਮੈ ਆਇਆ, ਮਨ ਦੇ ਵਿੱਚ ਹੰਕਾਰ ਪੈਦਾ ਹੋਇਆ। ਇਸ ਗੱਲ ਦੀਆਂ ਖਬਰਾਂ ਭਾਈ ਜੇਠਾ ਜੀ, ਭਾਈ ਰਹਿ ਜੋਤ, ਬਾਬਾ ਭਾਨਾ ਜੀ, ਬਾਬਾ ਵਿਧੀ ਚੰਦ ਕੋਲ ਪਹੁੰਚੀਆਂ ਕਿ ਪੈਂਦੇ ਖਾਂ ਬੜੇ ਹੰਕਾਰ ਭਰੇ ਬੋਲ ਆਖ ਰਿਹਾ ਕਿ ਜੇਕਰ ਦੋ ਜੰਗਾਂ ਦੇ ਵਿੱਚ ਜਿੱਤ ਹਾਸਲ ਕੀਤੀ, ਕੇਵਲ ਤਾਂ ਕੇਵਲ ਮੈਂ ਰਾਜਪੂਤ ਪਠਾਣ, ਮੇਰੇ ਕਰਕੇ ਜਿੱਤ ਹਾਸਲ ਹੋਈ, ਨਹੀਂ ਤੁਸੀਂ ਜੰਗਾਂ ਨਹੀਂ ਜਿੱਤ ਸਕਦੇ ਸੀ। ਹੰਕਾਰ ਪੈਦਾ ਹੋ ਗਿਆ। ਗੁਰੂ ਮਹਾਰਾਜ ਨੇ ਜਿਸ ਸਮੇਂ ਤੀਜੀ ਜੰਗ ਫੂਲ ਮਹਾਰਾਜ ਦੀ ਜੰਗ ਕੀਤੀ, ਜਿਸ ਜੰਗ ਦੇ ਵਿੱਚ ਮੁਖਲਿਸ ਖਾਂ ਵੱਡੀਆਂ ਫੌਜਾਂ ਲੈ ਕੇ ਚੜ੍ਹ ਕੇ ਆਇਆ ਗੁਰੂ ਮਹਾਰਾਜ ਉੱਤੇ, ਤਾਂ ਉਸ ਸਮੇਂ ਭਾਈ ਜੇਠਾ ਜੀ, ਬਹਾਦਰ ਵਿਧੀ ਚੰਦ, ਬਾਬਾ ਰਹਿ ਜੋਤ ਅਤੇ ਭਾਨਾ ਜੀ ਨੇ ਬੈਰੀ ਨੂੰ ਅਜਿਹਾ ਸਬਕ ਸਿਖਾਇਆ, ਤਾਂ ਉਸ ਮੈਦਾਨੇ ਜੰਗ ਦੇ ਵਿੱਚ, ਫੂਲ ਮਹਾਰਾਜ ਦੀ ਜੰਗ ਦੇ ਵਿੱਚ ਮੁਖਲਿਸ ਖਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਜਿੱਤ ਦਾ ਸਿਹਰਾ ਗੁਰੂ ਨਾਨਕ ਦੇ ਘਰ ਦੇ ਹਿੱਸੇ ਵਿੱਚ ਆਇਆ। ਤਾਂ ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਸਿੱਖਾਂ ਦੇ ਨਾਲ ਫੂਲ ਮਹਾਰਾਜ ਤੋਂ ਚੱਲਦੇ ਹੋਏ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚੇ ਨੇ। ਨਿਗਾਰਾ ਵਜਿਆ, ਦੀਵਾਨ ਸਜਿਆ, ਸਜੇ ਦੀਵਾਨ ਦੇ ਅੰਦਰ ਗੁਰੂ ਹਰਗੋਬਿੰਦ ਮਹਾਰਾਜ ਉਹਨਾਂ ਮਹਾਨ ਯੋਧਿਆਂ ਨੂੰ, ਮਹਾਨ ਜਰਨੈਲਾਂ ਨੂੰ, ਜਿਨ੍ਹਾਂ ਨੇ ਮੈਦਾਨ ਦੇ ਜੰਗ ਦੇ ਅੰਦਰ ਮੁਖਲਿਸ ਖਾਂ ਦੀਆਂ ਫੌਜਾਂ ਦੀਆਂ ਧੱਜੀਆਂ ਉਡਾ ਦਿੱਤੀਆਂ, ਉਹਨਾਂ ਨੂੰ ਇਨਾਮ ਦੇਣ ਲੱਗੇ ਨੇ। ਜਦੋਂ ਇਸ ਗੱਲ ਦਾ ਪਤਾ ਪੈਂਦੇ ਖਾਂ ਨੂੰ ਲੱਗਿਆ ਕਿ ਅੱਜ ਗੁਰੂ ਦੇ ਨਾਨਕ ਦੇ ਦਰ ਦੇ ਵਿੱਚ ਅੱਜ ਵੱਖਰੀ ਸਾਨੋ ਸੌਗਤ ਹੈ, ਸੰਗਤਾਂ ਦੇ ਮਨਾਂ ਦੇ ਵਿੱਚ ਡਾਢਾ ਚਾਅ ਪੈਦਾ ਹੋਇਆ, ਨਗਾਰਾ ਵੱਜ ਰਿਹਾ, ਤਾਂ ਪੈਂਦੇ ਖਾਂ ਵੀ ਚੱਲ ਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਪਹੁੰਚਿਆ। ਆਉਂਦਿਆਂ ਸਾਰ ਵੇਖਿਆ ਭਰੇ ਦਰਬਾਰ ਦੇ ਅੰਦਰ, ਪੈਂਦੇ ਖਾਂ ਪਹੁੰਚਦਿਆਂ ਸਾਰ ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਉੱਤੇ ਸੀਸ ਝੁਕਾ ਕੇ ਬੇਨਤੀਆਂ ਕਰਨ ਲੱਗਿਆ। ਜਦੋਂ ਪੈਂਦੇ ਖਾਂ ਨੂੰ ਪਤਾ ਲੱਗਿਆ ਕਿ ਫੂਲ ਮਹਾਰਾਜ ਦੇ ਜੰਗ ਦੇ ਅੰਦਰ ਗੁਰੂ ਹਰਗੋਬਿੰਦ ਮਹਾਰਾਜ ਉਹ ਮੁੱਠੀ ਭਰ ਸਿੱਖਾਂ ਨੂੰ ਨਾਲ ਲੈ ਕੇ, ਜਿਨ੍ਹਾਂ ਨੂੰ ਪੈਂਦੇ ਖਾਂ ਆਖਦਾ ਸੀ ਕਿ ਜਿਹੜੇ ਮਾਲਾ ਪੇਰਨ ਵਾਲੇ ਨੇ, ਜਿਹੜੇ ਦੇਗਾ ਸਿੱਕਣ ਵਾਲੇ ਨੇ, ਜਿਹੜੇ ਭਗਵੇਂ ਬਾਣੇ ਪਾ ਕੇ ਕੇਵਲ ਤਾਂ ਕੇਵਲ ਭਜਨ ਬੰਦਗੀ ਕਰ ਸਕਦੇ ਨੇ, ਮੈਦਾਨੇ ਜੰਗ ਅੰਦਰ ਤੇਗਾ ਨਹੀਂ ਵੱਜ ਸਕਦੇ। ਜਦੋਂ ਪਤਾ ਲੱਗਿਆ ਕਿ ਮੈਦਾਨੇ ਜੰਗ ਦੇ ਅੰਦਰ ਮੁਖਲਿਸ ਖਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਖਾਲਸੇ ਦੀ ਜਿੱਤ ਹੋਈ ਆ, ਗੁਰਸਿੱਖਾਂ ਦੀ ਜਿੱਤ ਹੋਈ ਆ, ਤਾਂ ਉਸ ਸਮੇਂ ਪੈਂਦੇ ਖਾਂ ਨੀਵਾਂ ਝੂਣਾ ਹੋ ਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਇੱਕ ਬੇਨਤੀ ਇਉਂ ਕਰਨ ਲੱਗਿਆ।
ਮੇਰੀ ਵੀਰ
तो जानी जान हो मेरे लिए तो आप खुदा दे समान हो मेरे लिए तो आप खुदा दे समान हो
परका तो दास नू बुलाया गुरु जी परका तो दास नू बुलाया गुरु जी
मेनू क्यों नी जंग च बुलाया गुरु जी मेनू क्यों नी जंग च बुलाया गुरु जी हो ਪਰਤਾਵਾ ਰਹਿ ਗਿਆ।
ਮੰਨੇ ਆਪ ਮੱਦੀ ਕਿਉਂ ਪਰਾਇਆ ਗੁਰੂ ਜੀ, ਮੰਨੇ ਆਪ ਮੱਦੀ ਕਿਉਂ ਪਰਾਇਆ ਗੁਰੂ ਜੀ,
ਮੈਨੂੰ ਕਿਉਂ ਨੀ ਜੰਗ ਚ ਬੁਲਾਇਆ ਗੁਰੂ ਜੀ, ਮੈਨੂੰ ਕਿਉਂ ਨੀ ਜੰਗ ਚ ਬੁਲਾਇਆ ਗੁਰੂ ਜੀ, ਮੈਨੂੰ ਕਿਉਂ ਨੀ ਜੰਗ ਚ ਬੁਲਾਇਆ ਗੁਰੂ ਜੀ।
ਦੇਖਾਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਬੇਨਤੀ ਕਰ ਰਿਹਾ, ਆਖਣ ਲੱਗਿਆ ਸਤਿਗੁਰ ਜੀ, ਜਿੱਥੇ ਪਹਿਲੀ ਜੰਗ ਦੇ ਵਿੱਚ ਮੁਖਲ ਸਿੰਘਾਂ ਚੜ੍ਹ ਕੇ ਆਇਆ ਉਹ ਬਹੁਤੀ ਦੇਰ ਮੇਰੇ ਅੱਗੇ ਟਿਕ ਨਾ ਸਕਿਆ, ਸਤਿਗੁਰ ਜੀ ਦੂਜੀ ਜੰਗ ਦੇ ਵਿੱਚ ਜਿੱਤ ਹਾਸਲ ਕੀਤੀ, ਜਦੋਂ ਤੀਜੀ ਜੰਗ ਦਾ ਸਮਾਂ ਆਇਆ ਸਤਿਗੁਰ ਜੀ ਮੈਨੂੰ ਕਿਉਂ ਨਹੀਂ ਯਾਦ ਕੀਤਾ, ਪੂਰ ਮਹਾਰਾਜ ਦੇ ਜੰਗ ਦੇ ਵਿੱਚ ਜਿਹੜੇ ਲਾਹੌਰ ਦਰਬਾਰ ਵੱਲੋਂ ਕੱਢੇ ਹੋਏ ਵੱਡੇ ਵੱਡੇ ਜਰਨੈਲ ਲਲਾ ਵੇਗ, ਕਾਬਲੀ ਵੇਗ, ਸੰਮਸ ਵੇਗ ਵਰਗੇ ਜਰਨੈਲ ਚੜ੍ਹ ਕੇ ਆਏ, ਜੇਕਰ ਸਤਿਗੁਰ ਜੀ ਮੈਨੂੰ ਯਾਦ ਕੀਤਾ ਹੁੰਦਾ, ਮੈਨੂੰ ਵੇਖਦੇ ਸਾਰ ਉਹਨਾਂ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਤੁਹਾਡੇ ਨਾਲ ਜੰਗ ਕਰਦੇ। ਸਤਿਗੁਰ ਜੀ ਜੇ ਕਿਤੇ ਮੈਨੂੰ ਯਾਦ ਕੀਤਾ ਹੁੰਦਾ, ਮੈਂ ਉਹਨਾਂ ਨੂੰ ਜਿਉਂਦਾ ਜੀ ਗ੍ਰਿਫਤਾਰ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਲੈ ਕੇ ਆਉਂਦਾ। ਪੈਂਦੇ ਖਾਂ ਹੰਕਾਰ ਦਾ ਭਰਿਆ ਹੋਇਆ ਗੁਰੂ ਮਹਾਰਾਜ ਨੂੰ ਆਖ ਰਿਹਾ, ਸਤਿਗੁਰ ਜੀ ਤੁਸੀਂ ਮੇਰੀ ਬਹਾਦਰੀ ਤੋਂ ਜਾਣਦੇ ਨਹੀਂ, ਮੈਂ ਕਿੱਡਾ ਵੱਡਾ ਜਰਨੈਲ ਹਾਂ, ਲਾਹੌਰ ਦਰਬਾਰ ਦੇ ਕਿਸੇ ਵੀ ਜਰਨੈਲ ਦੀ ਹਿੰਮਤ ਨਹੀਂ ਜੋ ਪੈਂਦੇ ਖਾਂ ਦਾ ਮੁਕਾਬਲਾ ਕਰ ਸਕੇ। ਪੈਂਦੇ ਖਾਂ ਗੁਰੂ ਦਰਬਾਰ ਦੇ ਵਿੱਚ ਕੜ ਕੇ ਬੇਨਤੀਆਂ ਕਰ ਰਹੇ ਆ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ, ਤਾਂ ਇੰਨੀ ਦੇਰ ਨੂੰ ਇੱਕ ਗੁਰੂ ਨਾਨਕ ਦੇ ਘਰ ਦਾ ਸਿੱਖ ਸੇਵਾਦਾਰ ਭਾਈ ਚੱਕਰ ਸੈਨ, ਜਿਹੜਾ ਪੰਜ ਵਸਤੂਆਂ ਲੈ ਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਪਹੁੰਚਿਆ, ਉਹ ਜਦੋਂ ਪੰਜ ਵਸਤੂਆਂ ਲੈ ਕੇ ਪਹੁੰਚਿਆ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚੋਂ ਆ ਕੇ ਭੇਟ ਕਰਨੀਆਂ ਕੀਤੀਆਂ, ਉਹ ਪੰਜ ਵਸਤਾਂ ਕਿਹੜੀਆਂ ਸਨ? ਇੱਕ ਤਲਵਾਰ, ਇੱਕ ਬਹੁਤ ਹੀ ਵਧੀਆ ਵਡਮੁੱਲੀ ਕੀਮਤ ਦੀ ਪੁਸ਼ਾਕ, ਇੱਕ ਘੋੜਾ ਅਤੇ ਕੁਝ ਮਾਇਆ ਲੈ ਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਪਹੁੰਚਿਆ, ਬਾਜ ਲੈ ਕੇ ਪਹੁੰਚਿਆ। ਤਾਂ ਪੈਂਦੇ ਖਾਂ ਦੇ ਅੰਦਰਲੇ ਹੰਕਾਰ ਨੂੰ ਜਾਣਦਿਆਂ ਹੋਇਆਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਆਖਣ ਲੱਗੇ, ਪੈਂਦੇ ਖਾਂ ਤੂੰ ਬੜੇ ਵਧੀਆ ਮੌਕੇ ਉੱਤੇ ਆਇਆ, ਸਾਨੂੰ ਤੇਰੀ ਵੀਰਤਾ ਤੇਰੀ ਬਹਾਦਰੀ ਉੱਤੇ ਬੜਾ ਵੱਡਾ ਮਾਣ ਹੈ, ਤੂੰ ਬੜਾ ਵੱਡਾ ਜਰਨੈਲ ਹੈ, ਆ ਤੇਰੀ ਬਹਾਦਰੀ ਤੋਂ ਖੁਸ਼ ਹੋ ਕੇ ਅੱਜ ਤੈਨੂੰ ਇਨਾਮ ਦੇ ਵਿੱਚ ਕੁਝ ਸੁਗਾਤਾਂ ਦੇ ਦਈਏ। ਗੁਰੂ ਮਹਾਰਾਜ ਨੇ ਪੈਂਦੇ ਖਾਂ ਨੂੰ ਇੱਕ ਤਲਵਾਰ, ਇੱਕ ਘੋੜਾ ਅਤੇ ਇੱਕ ਪੁਸ਼ਾਕ ਦਿੱਤੀ, ਨਾਲ ਹੀ ਇਹ ਵਚਨ ਕਰ ਦਿੱਤਾ ਕਿ ਪੈਂਦੇ ਖਾਂ ਤੂੰ ਬੜਾ ਵੱਡਾ ਜਰਨੈਲ ਆ, ਸਾਨੂੰ ਤੇਰੇ ਉੱਤੇ ਬੜਾ ਮਾਣ ਆ ਤੇਰੀ ਬਹਾਦਰੀ ਉੱਤੇ, ਪਰ ਜਦੋਂ ਤੇ ਸਾਡੇ ਕੋਲ ਆਉਣਾ ਇਹ ਬਹਾਦਰਾਂ ਦੀ ਪਹਿਚਾਣ ਤੇਰੇ ਹੱਥ ਦੇ ਵਿੱਚ ਇਹ ਤੇਗ ਹੋਵੇ ਤਲਵਾਰ ਹੋਵੇ, ਤੂੰ ਇਸ ਘੋੜੇ ਉੱਤੇ ਸਵਾਰ ਹੋ ਕੇ ਆਵੇਂ ਅਤੇ ਇਸ ਪੁਸ਼ਾਕ ਨੂੰ ਪਹਿਨ ਕੇ ਆਵੇਂ। ਪੈਂਦੇ ਖਾਂ ਦਾ ਮਨ ਹੰਕਾਰ ਦੇ ਨਾਲ ਉਹ ਭਰਿਆ, ਪੈਂਦੇ ਖਾਂ ਹੰਕਾਰ ਦੇ ਨਾਲ ਗਲ ਤੱਕ ਭਰ ਗਿਆ, ਉਹਨਾਂ ਵਸਤੂਆਂ ਵਿੱਚੋਂ ਜੋ ਬਾਜ ਲੈ ਕੇ ਆਇਆ ਭਾਈ ਚੱਕਰ ਸੈਨ, ਉਹ ਗੁਰੂ ਹਰਗੋਬਿੰਦ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, ਜੋ ਮਾਇਆ ਲੈ ਕੇ ਆਇਆ ਉਹ ਗੁਰੂ ਕੇ ਲੰਗਰਾਂ ਵਿੱਚ ਵਰਤਾ ਦਿੱਤੀ ਗਈ, ਲਾ ਦਿੱਤੀ ਗਈ, ਜਿੱਤੇ ਹੋਰਨਾਂ ਸਿੱਖਾਂ ਨੂੰ ਇਨਾਮ ਦਿੱਤੇ, ਪਰ ਪੈਂਦੇ ਖਾਂ ਨੂੰ ਸਭ ਤੋਂ ਜ਼ਿਆਦਾ ਇਨਾਮ ਮਿਲਿਆ। ਪੈਂਦੇ ਖਾਂ ਦੇ ਮਨ ਦੇ ਵਿੱਚ ਬੜਾ ਮਾਣ ਪੈਦਾ ਹੋ ਗਿਆ, ਹੰਕਾਰ ਪੈਦਾ ਹੋ ਗਿਆ ਕਿ ਜਿੱਤੇ ਹੋਰ ਵੱਡੀ ਗਿਣਤੀ ਵਿੱਚ ਸਿੱਖ ਬੈਠੇ ਸਨ, ਗੁਰੂ ਮਹਾਰਾਜ ਦੇ ਪ੍ਰੇਮੀ ਬੈਠੇ ਸਨ, ਵਿਧੀ ਚੰਦ ਬੈਠਾ, ਬਹਾਦਰ ਬਾਬਾ ਰਹਿਜੋਤ ਜੀ, ਬਾਬਾ ਭਾਨਾ ਜੀ, ਬਾਬਾ ਜੇਠਾ ਜੀ, ਮਹਾਨ ਜਰਨੈਲ ਬੈਠੇ, ਪਰ ਉਹਨਾਂ ਨੂੰ ਗੁਰੂ ਮਹਾਰਾਜ ਨੇ ਇੰਨਾ ਇਨਾਮ ਨਹੀਂ ਦਿੱਤਾ ਅਤੇ ਜਿੰਨਾ ਸਤਿਕਾਰ ਗੁਰੂ ਮਹਾਰਾਜ ਨੇ ਮੈਨੂੰ ਦਿੱਤਾ। ਮਨ ਦੇ ਵਿੱਚ ਗਲਤ ਅਹੰਕਾਰ ਦੇ ਨਾਲ ਭਰਿਆ ਹੋਇਆ, ਗੁਰੂ ਦਰਬਾਰ ਦੇ ਵਿੱਚੋਂ ਲੈ ਕੇ ਸੁਗਾਤਾਂ ਪੈਂਦੇ ਖਾਂ ਆਪਣੇ ਘਰ ਨੂੰ ਚਲਾ ਗਿਆ। ਜਦੋਂ ਘਰ ਗਿਆ, ਘਰ ਜਾਂਦਿਆਂ ਸਾਰ ਪੈਂਦੇ ਖਾਂ ਦਾ ਜਵਾਈ ਉਸਮਾਨ ਖਾਨ ਨੇ ਜਦੋਂ ਘੋੜੇ ਦੇ ਦਰਸ਼ਨ ਕੀਤੇ, ਵੇਖ ਕੇ ਹੈਰਾਨ ਰਹਿ ਗਿਆ। ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿ ਇੰਨੀ ਵਧੀਆ ਨਸਲ ਦਾ ਘੋੜਾ। ਜਦੋਂ ਉਸਨੇ ਤਲਵਾਰ ਵੇਖੀ, ਹੋਰ ਹੈਰਾਨ ਹੋਇਆ। ਜਦੋਂ ਪੁਸ਼ਾਕ ਵੇਖੀ, ਮਨ ਦੇ ਵਿੱਚ ਲਾਲਚ ਪੈਦਾ ਹੋ ਗਿਆ। ਪੈਂਦੇ ਅੱਖਾਂ ਨੂੰ ਆਖਣ ਲੱਗਿਆ, ਇਹ ਜੋ ਤਿੰਨੇ ਵਸਤੂਆਂ ਤੈਨੂੰ ਪ੍ਰਾਪਤ ਹੋਈਆਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ, ਇਹ ਤਿੰਨੇ ਸੁਗਾਤਾਂ ਮੈਨੂੰ ਦੇ ਦੇ। ਪੈਂਦੇ ਖਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਤਾਂ ਉਸ ਸਮੇਂ ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ ਪੈਂਦੇ ਖਾਂ ਦੀ ਬੇਗਮ ਦੇ ਕੋਲ ਜਾ ਕੇ ਆਖਣ ਲੱਗਿਆ, ਜੇਕਰ ਇਹ ਸੁਗਾਤਾਂ ਮੈਨੂੰ ਨਹੀਂ ਦਿੱਤੀਆਂ ਜਾਂਦੀਆਂ, ਮੈਂ ਤੁਹਾਡੀ ਧੀ ਦੇ ਨਾਲੋਂ ਆਪਣਾ ਰਿਸ਼ਤਾ ਤੋੜ ਲਵਾਂਗਾ। ਤਾਂ ਪੈਂਦੇ ਖਾਂ ਦੀ ਬੇਗਮ ਦੇ ਕਹਿਣ ਦੇ ਉੱਤੇ ਉਹ ਤਿੰਨੇ ਵਸਤੂਆਂ ਪੈਂਦੇ ਖਾਂ ਨੇ ਆਪਣੇ ਜਵਾਈ ਉਸਮਾਨ ਖਾਂ ਨੂੰ ਦਿੱਤੀਆਂ। ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ ਬੜੇ ਚਾਵਾਂ ਦੇ ਨਾਲ ਉਹਨੇ ਪੁਸ਼ਾਕ ਪਹਿਨੀ, ਘੋੜੇ ਨੂੰ ਖੋਲ੍ਹਿਆ, ਹੱਥ ਵਿੱਚ ਲੈ ਕੇ ਤਲਵਾਰ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਚੜ੍ਹਿਆ। ਇੱਧਰੋਂ ਬਾਬਾ ਗੁਰਦਿੱਤਾ ਜੀ ਵੀ ਚੜ੍ਹੇ। ਸ਼ਿਕਾਰ ਖੇਡਦਿਆਂ ਖੇਡਦਿਆਂ ਜੋ ਬਾਬਾ ਗੁਰਦਿੱਤਾ ਜੀ ਨੂੰ ਆਵਾਜ਼ ਦਿੱਤਾ, ਉਹ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਦੇ ਹੱਥ ਲੱਗਿਆ। ਉਹ ਆਵਾਜ਼ ਲੈ ਕੇ ਆਪਣੇ ਘਰ ਆ ਗਿਆ। ਜਦੋਂ ਆਪਣੇ ਘਰ ਦੇ ਵਿੱਚ ਆਇਆ ਤਾਂ ਉੱਧਰ ਬਾਬਾ ਗੁਰਦਿੱਤਾ ਜੀ ਦਾ ਜੋ ਆਵਾਜ਼ ਫੜਿਆ ਗਿਆ, ਤਾਂ ਇਹ ਗੱਲ ਦੀ ਖਬਰ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਪਹੁੰਚੀ ਹੈ। ਪਤਾ ਲੱਗਿਆ ਕਿ ਆਵਾਜ਼ ਕਿੱਥੇ ਹੈ। ਤਾਂ ਉਸੇ ਸਮੇਂ ਜਦੋਂ ਪਤਾ ਲੱਗਿਆ ਕਿ ਆਵਾਜ਼ ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ ਲੈ ਕੇ ਚਲੇ ਗਏ, ਆਪਣੇ ਘਰ ਲੈ ਕੇ ਗਿਆ, ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਨੂੰ ਘਲਣਾ ਕੀਤਾ ਕਿ ਜਾਓ ਜਾ ਕੇ ਪੈਂਦੇ ਖਾਂ ਨੂੰ ਬੁਲਾ ਕੇ ਲੈ ਆਓ। ਜਦੋਂ ਸੇਵਾਦਾਰ ਪੈਂਦੇ ਖਾਂ ਦੇ ਕੋਲ ਗਿਆ, ਜਾ ਕੇ ਸੰਦੇਸ਼ ਦਿੱਤਾ ਕਿ ਪੈਂਦੇ ਖਾਂ ਤੈਨੂੰ ਸਤਿਗੁਰਾਂ ਨੇ ਯਾਦ ਕੀਤਾ ਐਸੇ ਵਕਤ, ਤਾਂ ਪੈਂਦੇ ਖਾਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਪਹੁੰਚਿਆ। ਜਦੋਂ ਪਵਿੱਤਰ ਚਰਨਾਂ ਵਿੱਚ ਪਹੁੰਚਿਆ, ਸਤਿਗੁਰਾਂ ਨੇ ਕਹਿਣਾ ਕੀਤਾ, ਪੈਂਦੇ ਖਾਂ ਤੈਨੂੰ ਅਸੀਂ ਆਖਿਆ ਸੀ ਕਿ ਜਦੋਂ ਸਾਡੇ ਕੋਲ ਆਉਣਾ ਤਾਂ ਤੂੰ ਬੜਾ ਵੱਡਾ ਜਰਨੈਲ ਹੈ, ਤੇਰੇ ਕੋਲ ਯੋਧਿਆਂ ਦੀ ਪਹਿਚਾਣ, ਤੇਰੇ ਹੱਥ ਵਿੱਚ ਤਲਵਾਰ ਹੋਣੀ ਚਾਹੀਦੀ ਹੈ, ਤੂੰ ਘੋੜੇ ਉੱਤੇ ਸਵਾਰ ਹੋਇਆ ਹੋਣਾ ਚਾਹੀਦਾ, ਤੇਰੇ ਵਧੀਆ ਮਖਮਲੀ ਪੁਸ਼ਾਕ ਪਹਿਨੀ ਹੋਣੀ ਚਾਹੀਦੀ ਹੈ, ਉਹਨਾਂ ਤਿੰਨੇ ਵਸਤੂਆਂ ਵਿੱਚੋਂ ਤੇਰੇ ਕੋਲ ਕੋਈ ਵੀ ਨਹੀਂ। ਤਾਂ ਪੈਂਦੇ ਖਾਂ ਝੂਠ ਬੋਲ ਕੇ ਆਖਣ ਲੱਗਿਆ, ਸਤਿਗੁਰ ਜੀ ਜਦੋਂ ਮੈਨੂੰ ਤੁਹਾਡਾ ਹੁਕਮ ਮਿਲਿਆ, ਮੈਂ ਤੁਹਾਡੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੋਇਆ, ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਸੀ ਤੁਹਾਡਾ ਹੁਕਮ ਸੁਣ ਦੀ ਸਾਰ, ਮੈਂ ਤੁਹਾਡੇ ਕੋਲ ਖਿੱਚਿਆ ਚਲੇ ਆਇਆ, ਦੌੜਿਆ ਚਲੇ ਆਇਆ, ਉਹ ਤਿੰਨੇ ਵਸਤੂਆਂ ਪਹਿਨਣ ਦਾ ਮੇਰੇ ਕੋਲ ਸਮਾਂ ਹੀ ਨਹੀਂ ਮਿਲਿਆ। ਝੂਠ ਬੋਲਿਆ ਗੁਰੂ ਮਹਾਰਾਜ ਨੇ। ਪੈਂਦੇ ਖਾਂ ਨੂੰ ਕਹਿਣਾ ਕੀਤਾ, ਪੈਂਦੇ ਖਾਂ ਸਾਨੂੰ ਪਤਾ ਲੱਗਿਆ ਗੁਰਦਿੱਤਾ ਜੀ ਵਾਲਾ ਆਵਾਜ਼ ਤੁਹਾਡੇ ਘਰ ਦੇ ਵਿੱਚ ਹੈ। ਪੈਂਦੇ ਖਾਂ ਨੇ ਨਾ ਕਹਿ ਦਿੱਤਾ। ਗੁਰੂ ਮਹਾਰਾਜ ਨੇ ਦੂਜੀ ਵਾਰ ਫਿਰ ਆਖਿਆ, ਪੈਂਦੇ ਖਾਂ ਨੇ ਫਿਰ ਕਹਿ ਦਿੱਤਾ ਕਿ ਸਤਿਗੁਰ ਜੀ ਮੇਰੇ ਘਰ ਦੇ ਵਿੱਚ ਕੋਈ ਆਵਾਜ਼ ਨਹੀਂ। ਜਿਸ ਸਮੇਂ ਤੀਜੀ ਵਾਰ ਆਖਿਆ ਤਾਂ ਪੈਂਦੇ ਖਾਂ ਆਖਣ ਲੱਗਿਆ, ਸਤਿਗੁਰ ਜੀ ਮੈਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਦੀ ਸਹੁੰ ਦਰਦੀ ਸਹੁੰ, ਮੇਰੇ ਘਰ ਦੇ ਵਿੱਚ ਆਵਾਜ਼ ਨਹੀਂ ਜੀ। ਤਾਂ ਉਸੇ ਸਮੇਂ ਗੁਰੂ ਹਰਗੋਬਿੰਦ ਮਹਾਰਾਜ ਨੇ ਬਹਾਦਰ ਵਿਧੀ ਚੰਦ ਵੱਲ ਇਸ਼ਾਰਾ ਕੀਤਾ। ਤਾਂ ਉਸੇ ਸਮੇਂ ਗੁਰੂ ਮਹਾਰਾਜ ਦੇ ਇਸ਼ਾਰੇ ਨੂੰ ਪਾਉਂਦਾ ਹੋਇਆ ਬਹਾਦਰ ਵਿਧੀ ਚੰਦ ਦਰਬਾਰ ਦੇ ਵਿੱਚੋਂ ਚੱਲਿਆ। ਜੇਠ ਅਤੇ ਹਾੜ੍ਹ ਦਾ ਮਹੀਨਾ, ਕੜਕ ਦੀ ਧੁੱਪ, ਕਹਿਰਾਂ ਦੀ ਗਰਮੀ, ਜਦੋਂ ਪੈਂਦੇ ਖਾਂ ਦੇ ਘਰ ਪਹੁੰਚਿਆ ਜਾ ਕੇ ਵੇਖਿਆ ਪੈਂਦੇ ਖਾਂ ਦਾ ਜਵਾਈ ਅਤੇ ਉਸ ਦੀ ਧੀ ਪੈਂਦੇ ਖਾਂ ਦੀ ਬੇਗਮ ਪਰਿਵਾਰ ਦੇ ਸਾਰੇ ਜੀ ਗੂੜੀ ਨੀਂਦ ਦਾ ਆਨੰਦ ਮਾਣ ਰਹੇ ਨੇ। ਬਹਾਦਰ ਬਿਧੀ ਚੰਦ ਨੇ ਘੋੜਾ ਖੜਾ ਵੇਖਿਆ, ਘੋੜੇ ਨੂੰ ਖੋਲ੍ਹਿਆ, ਅਗਾਂਹ ਵੇਖਿਆ, ਕੀਲੇ ਦੇ ਨਾਲ ਲਮਕਦੀ ਹੋਈ ਤਲਵਾਰ ਵੇਖੀ, ਤਲਵਾਰ ਲਾਈ, ਬਾਜ ਬੰਦ ਕੀਤਾ ਹੋਇਆ ਪਿੰਜਰੇ ਵਿੱਚ, ਬਾਜ ਨੂੰ ਲਿਆ, ਹੋ ਕੇ ਘੋੜੇ ਉੱਤੇ ਸਵਾਰ। ਪਲਾਂ ਦੇ ਵਿੱਚ ਬਹਾਦਰ ਬਿਧੀ ਚੰਦ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਪਹੁੰਚਿਆ। ਜਦੋਂ ਪਵਿੱਤਰ ਚਰਨਾਂ ਦੇ ਵਿੱਚ ਪਹੁੰਚਿਆ ਉਸ ਸਮੇਂ ਜਦੋਂ ਪੈਂਦੇ ਖਾਂ ਨੇ ਬਹਾਦਰ ਬਿਧੀ ਚੰਦ ਦੇ ਹੱਥ ਦੇ ਵਿੱਚ ਬਾਜ ਵੇਖਿਆ ਅਤੇ ਉਹਦੇ ਖੂਨ ਦਾ ਪਾਣੀ ਬਣ ਗਿਆ। ਬੜਾ ਘਬਰਾ ਗਿਆ, ਘਬਰਾਹਟ ਦੇ ਵਿੱਚ ਇੰਨਾ ਆਇਆ ਉਹਨੂੰ ਕੋਈ ਸੂਝ ਬੂਝ ਨਹੀਂ ਰਹੀ। ਆਪਣੇ ਮੁੱਖ ਦੇ ਵਿੱਚੋਂ ਗੁਰੂ ਮਹਾਰਾਜ ਦੇ ਪ੍ਰਤੀ, ਗੁਰੂ ਨਾਨਕ ਦੇ ਘਰ ਦੇ ਪ੍ਰਤੀ ਭੱਦੇ ਸ਼ਬਦ ਆਖਣ ਲੱਗਿਆ। ਗੁਰੂ ਹਰਗੋਬਿੰਦ ਮਹਾਰਾਜ ਨੇ ਆਖਿਆ, ਪੈਂਦਿਆ ਤੈਨੂੰ ਬਖਸ਼ ਦਿੱਤਾ ਜਾਂਦਾ, ਤੈਨੂੰ ਮਾਫ਼ ਕਰ ਦਿੱਤਾ ਜਾਂਦਾ, ਜੇ ਤੂੰ ਝੂਠ ਨਾ ਬੋਲਦਾ ਤਾਂ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰ ਦੀ ਝੂਠੀ ਸਹੁੰ ਖਾਧੀ ਹੈ। ਆ ਬਾਜ ਤੇਰੇ ਘਰ ਦੇ ਵਿੱਚੋਂ ਮਿਲਿਆ। ਜਦੋਂ ਗੁਰੂ ਨਾਨਕ ਦੇ ਘਰ ਦੇ ਬਾਬਤ ਪੈਂਦੇ ਖਾਂ ਝੂਠ ਦਾ ਮਤਲਬ ਬਦਲਾਇਆ ਹੋਇਆ, ਜਦੋਂ ਭੱਦੇ ਸ਼ਬਦ ਆਖਣ ਲੱਗਿਆ ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਦੋਂ ਭੱਦੇ ਸ਼ਬਦ ਆਖਣ ਲੱਗਿਆ ਬਹਾਦਰ ਬਿਧੀ ਚੰਦ ਨੇ ਉਸੇ ਸਮੇਂ ਪੈਂਦੇ ਖਾਂ ਨੂੰ ਫੜ ਕੇ ਧੌਣ ਤੋਂ ਦੋ ਮਾਰੇ ਧੌਣ ਦੇ ਵਿੱਚ ਉਰੇ ਧੱਕੇ ਮਾਰ ਕੇ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਪੈਂਦੇ ਖਾਂ ਆਪਣੇ ਘਰ ਦੇ ਵਿੱਚ ਪਹੁੰਚਿਆ, ਦਿੱਤਾ ਸਮਾਂ ਹੋ ਚੁੱਕਿਆ, ਇਤਿਹਾਸ ਦੀਆਂ ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ ਕਿ ਪੈਂਦੇ ਖਾਂ ਕਿਸ ਤਰ੍ਹਾਂ ਲਾਹੌਰ ਦਰਬਾਰ ਦੇ ਵਿੱਚ ਜਾ ਕੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਨ ਲੱਗਿਆ। ਇਹ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਤੁਹਾਡੀ ਜੱਥਾ ਬਲਵੰਤ ਸਿੰਘ ਰਪਾਲੋਂ, ਬੀਬੀ ਅਮਨਦੀਪ ਕੌਰ ਵਿਰਕ, ਬੀਬੀ ਮਨਪ੍ਰੀਤ ਕੌਰ ਢੀਂਡਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ ਮਾਛੀਵਾੜੇ ਵਾਲੀਆਂ ਬੀਬੀਆਂ ਦੀ ਤੁਹਾਡੀ ਜੱਥੇ ਦੀ ਇੰਨੀ ਸੇਵਾ ਪ੍ਰਵਾਨ ਕਰਨੀ। ਆ ਹੁਣ ਆਨੰਦ ਸਾਹਿਬ ਦੇ ਜਾਪ ਹੋਣਗੇ, ਉਪਰੰਤ ਅਰਦਾਸਾਂ ਬੇਨਤੀਆਂ, ਤੁਹਾਡੀ ਜੱਥੇ ਦੀ ਫਤਿਹ ਕਰੋ ਪ੍ਰਵਾਨ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੇ ਮਹਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਤੇ ਥੀ ਮਨ ਵਜੀਆਂ ਵਧਾਈਆਂ, ਰਾਜ ਰਤਨ ਪਰਵਾਰ ਭਰੀਆਂ ਸ਼ਬਦ ਗਾਵੜਿਆਈਆਂ, ਸ਼ਬਦੋ ਤਾ ਗਾਵੋ ਹਾਰੀ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸੱਚ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ,
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਗੁਰਬਾਣ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਜ ਸ਼ਬਦ ਗਿੱਤ ਕਰ ਸਪਾਗੇ, ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ,
ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ,
ਦੁਰ ਕਰਮ ਪਾਇਆ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।